ਉਹ ਮੰਤਰ ਦਸਾਂ ਗੁਰੂ ਸਾਹਿਬਾਨਾਂ ਦੀ ਬਾਣੀ ਚ ਨਹੀਂ। ਇਹਦਾ ਕੀ ਜਵਾਬ ਦਿਆ ਕਰੀਏ? ਮੈਨੂੰ ਕਹਿਣ ਲੱਗੇ ਕਿ ਤੂੰ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੀਆਂ। ਮੈਂ ਕਿਹਾ ਜੀ ਮੈਂ ਪੜ੍ਹੀਆਂ ਨੇ। ਇਹ ਮੈਂ ਉਹਨਾਂ ਗੁਰਮੁਖਾਂ ਨੂੰ ਜਵਾਬ ਤਾਂ ਚੰਡੀਗੜ੍ਹ ਵਾਲਿਆਂ ਨੂੰ ਵੀ। ਪਰ ਉਹ ਕਹਿਣ ਕਿ ਤੂੰ ਸਾਨੂੰ ਸਿੰਘਾ ਇਹ ਦੱਸ ਕਿ ਗੁਰੂ ਕੀ ਬਾਣੀ ਚ ਕਿੱਥੇ ਹੈ, ਅੱਗੇ ਮੈਨੂੰ ਜਵਾਬ ਲਾਵੇ। ਮੈਂ ਉਹਨਾਂ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਸ਼ੋ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਮੈਂ ਪੜ੍ਹਿਆ ਕਿ ਵਾਹਿਗੁਰੂ ਗੁਰਮੰਤਰ ਹੈ ਜਾਂ ਭਾਵੇਂ ਹੋਈ, ਪਰ ਮੰਨਦੇ ਸੀ ਗੁਰੂ ਸਾਹਿਬਾਨਾਂ ਨੂੰ, ਭਾਈ ਗੁਰਦਾਸ ਹੁਣ ਗੁਰੂ ਥੋੜੇ ਨੇ, ਇਹੋ ਤੜਕਾ ਉਹਨਾਂ ਮੇਰੇ ਕਿਹੜਾ ਹੈ। ਉਹ ਮੈਨੂੰ ਕਹਿਣ ਲੱਗੇ ਕਿ ਸਿੰਘਾ ਇਸ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਗੁਰਦੇਵ ਨੇ ਇਹ ਕਿਹਾ ਕਿ ਇਹ ਗੁਰੂ ਕੀ ਬਾਣੀ ਦੀ ਕੁੰਜੀ ਹੈ। ਇਸ ਬਾਣੀ ਵਿੱਚ ਗੁਰਮਤ ਦੇ ਗੋਦ ਭੇਦ ਖੋਲੇ ਨੇ ਭਾਈ ਗੁਰਦਾਸ ਜੀ ਨੇ, ਤੇ ਤੂੰ ਇਹ ਦੱਸ ਕਿ ਜਦੋਂ ਗੁਰੂ ਪਾਤਸ਼ਾਹ ਨੇ ਇਹ ਬਚਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪ੍ਰਤੀ ਕਹਿ ਕਿ ਗੁਰੂ ਪਾਤਸ਼ਾਹ ਨੇ ਬਾਣੀ ਪੜ੍ਹੀ ਨਾ ਹੋਵੇਗੀ, ਭਲਾ ਪੜ੍ਹਨ ਤੋਂ ਬੜਾ ਕਹਿ ਦਿੱਤਾ। ਮੈਂ ਕਿਹਾ ਜੀ ਪੜ੍ਹੀ ਤਾਂ ਹੋਵੇਗੀ, ਤੇ ਫਿਰ ਕਹਿੰਦੇ ਜੇ ਪੜ੍ਹੀ ਹੋਵੇਗੀ ਤੇ ਉਹਨਾਂ ਨੇ ਇਹ ਵੇਖਿਆ ਹੋਵੇਗਾ ਵਾਹਿਗੁਰੂ ਗੁਰਮੰਤਰ, ਤੂੰ ਕਹਿ ਸਕਦੇ ਸਨ ਕਿ ਆਹ ਤੂੰ ਕਿਉਂ ਲਿਖਿਆ। ਉਹਨਾਂ ਨੇ ਤਾਂ ਹੀ ਪੁਸ਼ਟੀ ਕੀਤੀ ਨਾ ਵੀ ਭਾਈ ਗੁਰਦਾਸ ਨੇ ਲਿਖਿਆ ਤੇ ਠੀਕ ਲਿਖਿਆ। ਮੈਂ ਚੁੱਪ ਜਿਹਾ ਹੋ ਗਿਆ, ਉਹਨਾਂ ਸੋਚਿਆ ਵੀ ਅਜੇ ਦੀ ਗੱਲ ਥੱਲੀ ਦੀ ਹੋਈ। ਉਹ ਕਹਿਣ ਲੱਗੇ ਵੀ ਤੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕੀ ਮੰਨਦਾ? ਮੈਂ ਕਿਹਾ ਜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਗੁਰੂ ਨੇ, ਇਹ ਮੇਰੇ ਇਸ਼ਟ ਨੇ। ਕਹਿਣ ਲੱਗੇ ਇਹਨਾਂ ਦਾ ਤੈਨੂੰ ਯਕੀਨ ਹੈ ਪੂਰਾ? ਮੈਂ ਕਿਹਾ ਜੀ 100% ਮੇਰਾ ਤਨ ਮਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੈ। ਤੇ ਫਿਰ ਉਹ ਕਹਿਣ ਲੱਗੇ ਸਿੰਘਾ ਸਵਈਏ ਪੜ੍ਹੇ ਤੂੰ? ਮੈਂ ਕਿਹਾ ਜੀ ਮੈਂ ਅਜੇ ਸੰਥਿਆ ਨਹੀਂ ਕੀਤੀ ਸਵਈਆਂ ਦੀ, ਅਜੇ ਵੀ ਸੰਥਿਆ ਨਹੀਂ ਸੀ ਕਿ ਸਵਈਆਂ ਤੋਂ ਪਿੱਛੇ ਸਾਂ ਮੈਂ। ਉਹ ਕਹਿੰਦੇ ਸਵਈਆਂ ਵਿੱਚ ਪਾਠ ਆਉਂਦਾ ਹੈ ਵਾਹਿਗੁਰੂ 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 ਵਾਹਿ ਜੀਓ, ਵਾਹਿਗੁਰੂ ਤੇਰੀ ਸਭ ਰਚਨਾ। ਉਹ ਕਹਿਣ ਲੱਗੇ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਵਾਹਿਗੁਰੂ ਸ਼ਬਦ 13 ਵੇਰਾ ਆਇਆ, 1 ਵੇਰਾ ਵੀ ਨਹੀਂ ਆਇਆ। ਤੇ ਜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ 13 ਵੇਰਾ ਵਾਹਿਗੁਰੂ ਆ ਗਏ ਤੇ ਫਿਰ ਤੇਰੀ ਤਸੱਲੀ? ਮੈਂ ਕਿਹਾ ਜੀ ਹੁਣ ਤਾਂ ਤਸੱਲੀ ਹੈ, ਮੇਰਾ ਮਨ ਸੰਤੁਸ਼ਟ ਹੋ ਗਿਆ। ਤੋ ਕਹਿਣ ਤੋਂ ਭਾਵ ਇਹ ਹੈ ਕਿ ਗੁਰਦੇਵ ਕਹਿੰਦੇ ਗੁਰਮੁਖਾ ਗੁਰੂ ਦੇ ਉਪਦੇਸ਼ ਨਾਲ ਗੁਰੂ ਦੇ ਸ਼ਬਦ ਨਾਲ ਪ੍ਰੇਮ ਕਰਤੇ, ਜਿਹੜਾ ਪ੍ਰੇਮ ਨਾ ਕਰੇਗਾ ਉਹਦਾ ਬੇੜਾ ਡੁੱਬੇਗਾ। ਤੁਸੀਂ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਸਰਵਣ ਕਰਦੇ ਹੋ, ਉਹਦੇ ਵਿੱਚ ਪ੍ਰਕਰਨ ਆਏਗਾ ਸਮੁੰਦਰ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਹਜ਼ੂਰ ਨਾਲ ਤੁਰੇ ਜਾ ਰਹੇ ਤੇ ਹਜ਼ੂਰ ਕਹਿੰਦੇ ਕਿ ਗੁਰਮੁਖੋ ਤੁਸੀਂ ਵਾਹਿਗੁਰੂ ਵਾਹਿਗੁਰੂ ਕਹੀ ਚੱਲੋ, ਤੁਹਾਡੇ ਤੇ ਸਮੁੰਦਰ ਦਾ ਕੀ ਅਸਰ ਹੈ? ਛੱਲਾਂ ਕੁਛ ਨਹੀਂ ਕਹਿਣ ਗਿਆ ਤੁਹਾਨੂੰ। ਭਾਈ ਬਾਲਾ ਜੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ, ਭਾਈ ਮਰਦਾਨਾ ਜੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਤੇ ਗੁਰੂ ਨਾਨਕ ਪਾਤਸ਼ਾਹ ਜਾਣ ਕੇ ਜਾਣ ਬੁੱਝ ਕੇ ਸੋਹੰਗ ਸੋਹੰਗ ਕਰਨ ਲੱਗ ਪਏ। ਭਾਈ ਮਰਦਾਨਾ ਕਹਿਣ ਲੱਗਾ ਵੀ ਗੁਰੂ ਪਾਤਸ਼ਾਹ ਨੇ ਆਪ ਮੰਤਰ ਵੱਡਾ ਲਿਆ ਤੇ ਸਾਨੂੰ ਛੋਟਾ ਦਿੱਤਾ, ਆਪ ਸੋਹੰਗ ਸੋਹੰਗ ਕਹੀ ਜਾਂਦੇ ਨੇ, ਸਾਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹੀ ਚੱਲ, ਸਾਨੂੰ ਸੋਹੰਗ ਕਹਿਣਾ ਚਾਹੀਦਾ। ਉੱਥੇ ਬੜਾ ਪੜ੍ਹ ਕੇ ਆਸਾ ਆਉਂਦਾ ਹੈ ਤੇ ਲੱਗਾ ਭਾਈ ਮਰਦਾਨਾ ਸੋਹੰਗ ਸੋਹੰਗ ਕਰਨ ਤੇ ਲੱਗਾ ਡੁਬਕੀ ਖਾਣ, ਤੋਤੇ ਆਉਣੇ ਸ਼ੁਰੂ ਹੋ ਗਏ ਭਾਈ ਮਰਦਾਨੇ ਨੂੰ। ਗੁਰੂ ਨਾਨਕ ਪਾਤਸ਼ਾਹ ਹੱਸਦਾ ਕਹਿੰਦੇ ਬਾਲਿਆ ਕੀ ਬਣਿਆ, ਮਰਦਾਨਿਆ ਕੀ ਬਣਿਆ ਤੇਰੇ ਨਾਲ? ਭਾਈ ਬਾਲਾ ਕਹਿਣ ਲੱਗਾ ਜੀ ਇਸੇ ਵਾਰ ਵਾਲਾ ਆਚਾਰ ਗੋਤੇ ਨੂੰ ਹੋਰ ਆਲਣ ਦੇ ਸਿੱਧਾ ਹੋ ਜਾਏਗਾ। ਮਰਦਾਨਾ ਜੀ ਕਹਿਣ ਲੱਗੇ ਕਿ ਮਹਾਰਾਜ ਇਹ ਕਿਉਂ? ਗੁਰਦੇਵ ਕਹਿੰਦੇ ਮਰਦਾਨਿਆ ਤੂੰ ਸ਼ੰਕਾ ਕੀਤਾ ਗੁਰਮੰਤਰ, ਸ਼ੰਕਾ ਕੀਤਾ ਗੁਰੂ ਤੇ, ਸ਼ੰਕਾ ਨਹੀਂ ਕਰੀਦਾ, ਗੁਰੂ ਦੀ ਨਕਲ ਨਹੀਂ ਕਰਨੀ, ਗੁਰੂ ਦੇ ਮਗਰ ਮਗਰ ਚੱਲਣਾ ਹੈ। ਗੁਰਸਿੱਖ ਨੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਨ ਮੰਨ ਹੋ, ਹਰ ਹਰ ਕਥਾ ਨਰਾਲੀ। ਜੋ ਗੁਰੂ ਕਹਿੰਦਾ ਨਾ ਉਹਨੂੰ ਭਲਾ ਕਰਕੇ ਮੰਨੋ। ਗੁਰ ਕਹਿਆ ਸਾਕਾਰ ਕਮਾਵਹੋ, ਗੁਰ ਕੀ ਕਰਨੀ ਕਾਹੇ ਧਾਵਹੋ। ਜੋ ਗੁਰੂ ਨੇ ਆਖਿਆ ਗੁਰਮੁਖੋ, ਗੁਰੂ ਦੇ ਕਹੇ ਹੋਏ ਬਚਨ ਨੂੰ ਮੰਨੋ, ਗੁਰੂ ਦੀ ਰੀਸ ਨਾ ਕਰੋ। ਗੁਰੂ ਦੀ ਰੀਸ ਹੱਥੋਂ ਨਹੀਂ ਜੇ ਹੋਣੀ, ਗੁਰੂ ਦੀ ਰੀਸ ਕਰਨ ਜੋਗੇ ਅਸੀਂ ਨਹੀਂ। ਗੁਰੂ ਤਾਂ ਆਪਣੇ ਪੁੱਤਰਾਂ ਦੇ ਸ਼ਹੀਦ ਹੋਣ ਦੀ ਗੱਲ ਸੁਣਦਾ ਨੂਰੇ ਮਾਈ ਕੋਲੋਂ, ਤੇ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਭਾਈ ਰੂਪੇ ਦੇ ਪੋਤਰੇ ਪੁੱਬਾ ਮਾਰ ਕੇ ਰੋਂਦਾ, ਮਹਾਰਾਜ ਇੰਨਾ ਜ਼ੁਲਮ ਕੀਤਾ ਨਾ ਪਾਪੀਆਂ ਨੇ। ਇਹ ਲੰਮਾ ਜੱਟਪੁਰਾ ਜਗਰਾਵਾਂ ਦੇ ਏਰੀਏ ਚ ਹੈ ਗੁਰਮੁਖੋ, ਜਿੱਥੇ ਕਲਗੀਧਰ ਪਾਤਸ਼ਾਹ ਨੇ ਚੰਨ ਪਾਏ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਧਰਮ ਸਿੰਘ ਧਰਤੀ ਤੇ ਲਕੀਰ ਮਾਰ। ਉਹਨੇ ਲਕੀਰ ਮਾਰੀ। ਹਜ਼ੂਰ ਕਹਿੰਦੇ ਮੇਟ ਦੇ ਭਾਈ ਧਰਮ ਸਿੰਘ ਲਕੀਰ ਮਿਲਟੀ ਤੇ ਕਹਿਣ ਲੱਗੇ ਗੁਰਮੁਖਾ ਤੈਨੂੰ ਦਰਦ ਹੋਇਆ ਲਕੀਰ ਮਾਰਨ ਦਾ ਤੇ ਮੇਟਣ ਦਾ? ਕਹਿਣ ਲੱਗੇ ਪਾਤਸ਼ਾਹ ਲਕੀਰ ਦਾ ਦਰਦ ਕਾਹਦਾ ਹੋਣਾ? ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਧਰਮ ਸਿੰਘ ਸਾਡੇ ਵਾਸਤੇ ਸਾਹਿਬਜ਼ਾਦੇ ਲਕੀਰਾਂ ਤਰ੍ਹਾਂ ਸਨ, ਜਲ ਵਿੱਚੋਂ ਬਿੰਬ ਉਠਾਲੀਆ ਨਾ, ਜਲ ਮਹਿ ਸਮਾਈਆ, ਜਿਵੇਂ ਪਾਣੀ ਚੋਂ ਬੁਧਬੁਧਾ ਪੈਦਾ ਹੁੰਦਾ ਤੇ ਪਾਣੀ ਚ ਰਲ ਜਾਂਦਾ ਤੇ ਗੁਰਮੁਖਾ ਇਸੇ ਤਰ੍ਹਾਂ ਇਸ ਸਾਹਿਬਜ਼ਾਦੇ ਬੁਧਬੁਧਿਆਂ ਤਰ੍ਹਾਂ ਪੈਦਾ ਹੋਏ ਤੇ ਫੇਰ ਰਲ ਕੇ ਪ੍ਰਭ ਦੇ ਵਿੱਚ। ਇਹ ਗੁਰੂ ਕਹਿ ਸਕਦਾ ਗੁਰਮੁਖੋ? ਆਪਾਂ ਨਹੀਂ ਜੇ ਕਹਿ ਸਕਦੇ, ਸਾਡੇ ਚ ਇੰਨੀ ਸਮਰੱਥਾ ਨਹੀਂ। ਅਸੀਂ ਗੁਰੂ ਕੇ ਸਿੱਖ, ਸਾਨੂੰ ਗੁਰੂ ਕੇ ਬਚਨਾਂ ਨੂੰ ਸੱਤ ਕਰਕੇ ਮੰਨਣਾ ਚਾਹੀਦਾ, ਗੁਰੂ ਦੀ ਲਗਨ ਵੀ ਕਰਨੀ ਚਾਹੀਦੀ, ਗੁਰੂ ਦੀ ਰੀਸ ਨਹੀਂ ਕਰਨੀ ਚਾਹੀਦੀ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਪਹਿਲੀ ਤਾਂ ਗੱਲ ਇਹ ਹੈ ਸਖਾ, ਸ਼ਬਦ ਰਤਨ ਜਿਹੜਾ ਗੁਰੂ ਦਾ ਉਪਦੇਸ਼ ਹੈ ਉਹਦੇ ਨਾਲ ਪ੍ਰੇਮ ਕਰਨਾ ਕਰ। ਦੂਸਰਾ ਹਿਤੰਗ ਮਾਇਆ, ਮਾਇਆ ਦਾ ਅਰਥ ਹੁੰਦਾ ਹੈ ਦਇਆ ਕਰਨੀ, ਹਿਤੰਗ ਦਾ ਅਰਥ ਹੁੰਦਾ ਪਿਆਰ ਕਰਨਾ। ਬੜੇ ਸੁੰਦਰ ਬੋਲ ਨੇ ਇਤਿਹਾਸਕਾਰਾਂ ਦੇ, ਬੁਰੇ ਨਾਲ ਬੁਰਿਆਈ ਕਰਨੀ ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਮਹਾਰਾਜਾ ਰਣਜੀਤ ਸਿੰਘ ਮੈਨੂੰ ਨਗਰ ਤਾਂ ਭੁੱਲ ਗਿਆ ਹੈ ਜਿੱਥੇ ਗਏ ਸਨ, ਮੈਂ ਕੋਈ ਦਿਨ ਹੋਇਆ ਪਹਿਲਾਂ ਪੜ੍ਹਿਆ ਕਿਸੇ ਕਿਤਾਬ ਵਿੱਚੋਂ। ਤੇ ਬੱਚੇ ਆਪਣੀ ਮੌਜ ਦੇ ਵਿੱਚ ਬੇਰੀ ਨੂੰ ਉੱਟੇ ਮਾਰਦੇ ਸਨ, ਬੇਰੀ ਨੂੰ, ਬੱਚੇ ਬੇਪਰਵਾਹ ਹੁੰਦੇ ਨੇ। ਉਹਨਾਂ ਚੋਂ ਇੱਕ ਵੱਟਾ ਮਹਾਰਾਜਾ ਰਣਜੀਤ ਸਿੰਘ ਨੂੰ ਬਚ ਗਿਆ। ਮੁਲਾਜ਼ਮ ਦੌੜੇ, ਉਹ ਬੱਚਾ ਭੈਭੀਤ ਹੋਇਆ, ਉਸ ਬੱਚੇ ਨੂੰ ਫੜ ਕੇ ਮਹਾਰਾਜੇ ਰਣਜੀਤ ਸਿੰਘ ਦੇ ਕੋਲ ਲਿਆਂਦਾ ਗਿਆ। ਕਹਿਣ ਲੱਗੇ ਕਾਕਾ ਤੂੰ ਡਰਨਾ, ਤੂੰ ਇਹ ਬੇਰੀ ਨੂੰ ਕਿਉਂ ਵੱਟੇ ਪਾ ਰਹੇ? ਕਹਿਣ ਲੱਗਾ ਜੀ ਬੇਰੀ ਬੇਲ ਦਿੰਦੀ ਹੈ, ਮੈਂ ਤਾਂ ਮਾਰਿਆ, ਤੂੰ ਮਾਫ਼ੀ ਮੰਗਦਾ। ਬੜਾ ਔਖਾ ਗੁਰਮੁਖੋ ਮਹਾਰਾਜ ਰਣਜੀਤ ਸਿੰਘ ਦੀ ਨਕਲ ਕਰਨੀ। ਉਹ ਕਹਿਣ ਲੱਗਾ ਕੋਈ ਗੁਰਮੁਖੋ ਇਹਨੇ ਬੇਰੀ ਜੜ ਨੂੰ ਵੱਟੇ ਮਾਰੇ ਤੇ ਮੈਨੂੰ ਇਹਨੇ ਵੱਟਾ ਮਾਰਿਆ ਤੇ ਮੈਂ ਖਾਲੀ ਬੋੜਾ, ਫਿਰ ਮੈਂ ਬੇਰੀ ਨਾਲ ਮਾੜਾ ਹੋਇਆ? ਉਸ ਬੱਚੇ ਨੂੰ ਮਹਾਰਾਜੇ ਰਣਜੀਤ ਸਿੰਘ ਨੇ ਦੋ ਪਿੰਡ ਇਨਾਮ ਦਿੱਤੇ ਸੀ, ਦੋ ਪਿੰਡ ਜਿਹਨੇ ਵੱਟਾ ਮਾਰਿਆ ਸੀ। ਤਿੰਨ ਬੱਚੇ ਸਨ ਕੁੱਲ, ਦੂਜਿਆਂ ਨੂੰ ਇੱਕ ਇੱਕ ਖੂਹ ਨੇ ਦਿੱਤਾ, ਇੱਕ ਇੱਕ ਖੂਹ ਦੀ ਜ਼ਮੀਨ, ਜਿੰਨਾ ਉਸ ਮੌਕੇ ਮੇਰੀ ਹਿਸਾਬ ਕਿਤਾਬ ਹੋਵੇਗਾ ਕਿ ਕਿੰਨੇ ਕਿਲੇ ਦੇਈਦੇ ਨੇ। ਪਰ ਉਸ ਵੱਟੇ ਮਾਰਨ ਵਾਲੇ ਬੱਚੇ ਨੂੰ ਮਹਾਰਾਜੇ ਰਣਜੀਤ ਸਿੰਘ ਨੇ ਦੋ ਪਿੰਡ ਇਨਾਮ ਦਿੱਤੇ। ਬਕਾਇਦਾ ਇਤਿਹਾਸ ਵਿੱਚ ਉਹਨਾਂ ਪਿੰਡਾਂ ਦਾ ਵੇਰਵਾ ਵੀ ਆਉਂਦਾ। ਇਹਨੂੰ ਕਹਿੰਦੇ ਹਿਤੰਗ ਮਾਇਆ, ਕਿਸੇ ਤੇ ਦਇਆ ਕਰਨ ਦਾ ਸੁਭਾਅ ਬਣਾ, ਪ੍ਰੇਮ ਆਪਣਾ ਕਰ। ਭਾਈ ਗੁਰਦਾਸ ਜੀ ਦੇ ਵਾਰਾਂ ਵਿੱਚ ਇੱਕ ਥਾਂ ਦੇ ਦ੍ਰਿਸ਼ਟਾਂਤ ਆਉਂਦਾ ਹੈ, ਇੱਕ ਬੱਕਰੀ ਉਹਦੇ ਪਠੋਰੇ ਨੂੰ ਫੜ ਕੇ ਕਸਾਈ ਮਾਰਨ ਲੱਗਾ। ਇਹ ਦ੍ਰਿਸ਼ਟਾਂਤ ਦਿੱਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 12 ਵਿੱਚ। ਬੱਚੀ ਬੱਕਰੀ ਖੜਖੜਾ ਕੇ ਹੱਸ ਪਈ। ਜਲਾਦ ਨੇ ਵੇਖਿਆ, ਕਹਿਣ ਲੱਗਾ ਕੀ ਕਾਰਨ ਹੈ? ਉਹ ਕਹਿਣ ਲੱਗੀ ਵੀ ਅਸੀਂ ਘਾਹ ਫੂਸ ਖਾ ਕੇ ਤੇ ਅੱਕ ਇੱਕ ਨਕੰਮਾ ਬੂਟਾ ਖਾ ਕੇ ਗੁਜ਼ਾਰਾ ਕਰਦੇ ਹਾਂ ਤੇ ਲੋਕੀ ਸਾਡਾ ਗਲ ਵੱਢਦੇ ਨੇ। ਜਿਹੜੇ ਲੋਕਾਂ ਦਾ ਗਲ ਵੱਢ ਕੇ ਖਾਂਦੇ ਉਹਨਾਂ ਦਾ ਕੀ ਬਣੇਗਾ? ਅਸੀਂ ਕਦੇ ਕਿਸੇ ਦਾ ਗਲ ਨਹੀਂ ਵੱਢਿਆ। ਬੱਕਰੀ ਕਹਿੰਦੀ ਹੈ, ਭਾਈ ਗੁਰਦਾਸ ਜੀ 12 ਬੜਾ ਸੁੰਦਰ ਦ੍ਰਿਸ਼ਟਾਂਤ ਸਿੱਖਿਆ ਦੇਣ ਵਾਲਾ। ਬੱਕਰੀ ਕਹਿੰਦੀ ਵੀ ਅਸੀਂ ਨਕੰਮੀਆਂ ਬੂਟੀਆਂ ਖਾ ਕੇ ਤੇ ਆਪਣਾ ਪੇਟ ਪਾਲਦੇ ਤੇ ਪਾਲਦੀਆਂ ਹਾਂ। ਕਿੱਕਰਾਂ ਦੇ ਪੱਤੇ ਨਕੰਮੇ ਕੰਡੇ ਖਾਂਦੇ ਆ। ਅੱਕ ਦਾ ਬੂਟਾ ਕਿਸੇ ਕੰਮ ਨਹੀਂ, ਸਾਰਾ ਦਿਨ ਅੱਕ ਚੱਬਦੇ ਆ। ਤੇ ਸਾਡੇ ਬੱਚਿਆਂ ਤੇ ਬੱਚਿਆਂ ਦੀ ਇਹ ਹਾਲਤ ਹੋਈ, ਜਿਹੜੇ ਲੋਕਾਂ ਦੇ ਗਲ ਕੱਢ ਕੇ ਖਾਂਦੇ ਨੇ ਉਹਨਾਂ ਦਾ ਕੀ ਬਣੇਗਾ? ਮਾਸ ਖਾਣ ਗਲ ਵੱਢ ਕੇ ਹਾਲ ਤਨਾੜਾ ਕੌਣ ਹੋਵਾਸੀ? ਭਾਈ ਸਾਹਿਬ ਭਾਈ ਗੁਰਦਾਸ ਦੀਆਂ ਪੰਕਤੀਆਂ ਆਉਂਦੀਆਂ ਨੇ। ਜਿਹੜੇ ਲੋਕਾਂ ਦਾ ਮਾਸ ਵੱਢ ਵੱਢ ਖਾਂਦੇ ਨੇ, ਗਲ ਕੱਢ ਕੱਢ ਖਾਂਦੇ, ਉਹਨਾਂ ਦਾ ਕੀ ਹਾਲ ਹੋਵੇਗਾ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਸਿੱਖਾ ਹਿੱਤਕ ਪਾਇਆ, ਦਇਆ ਕਰਨ ਨਾਲ ਪ੍ਰੇਮ ਕਰ, ਦਇਆ ਕਰ, ਰਹਿਮ ਕਰ, ਕਿਰਪਾ ਕਰ।
ਕੀਰਤਨ ਕਲੀ ਕਰਮ ਕ੍ਰਿਤਵਾ।
ਔਰ ਇਸ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਕੀਰਤਨ ਕਰਨਾ, ਇਹ ਮਹਾਨ ਤਿੰਨ ਕਰਮ ਕਰ। ਇਸ ਪੰਕਤੀ ਵਿੱਚ ਗੁਰੂ ਪੰਚਮ ਪਾਤਸ਼ਾਹ ਕਹਿੰਦੇ, ਸਿੱਖਾ ਤੁਸੀਂ ਕਲਯੁਗ ਚ ਪੈਦਾ ਹੋਏ ਹੋ ਤੇ ਤੁਹਾਨੂੰ ਤਿੰਨ ਕਰਮ ਕਰਨੇ ਯੋਗ ਨੇ। ਕਿਹੜੇ ਕਿਹੜੇ? ਸਾਰਿਆਂ ਤੋਂ ਪਹਿਲਾਂ ਗੁਰੂ ਦੇ ਉਪਦੇਸ਼ ਨਾਲ ਪ੍ਰੇਮ ਕਰ। ਗੁਰੂ ਕੇ ਉਪਦੇਸ਼ ਨਾਲ ਆਪਣੇ ਮਨ ਨੂੰ ਰੰਗਣਾ ਕਰ। ਇਹ ਮਨ ਕਿਵੇਂ ਰੰਗਿਆ ਜਾਏ? ਗੁਰੂ ਦੇ ਉਪਦੇਸ਼ ਨਾਲ। ਗੁਰਮੁਖੋ, ਇੱਕ ਜ਼ਿਮੀਦਾਰ ਹਾੜ ਦੇ ਮਹੀਨੇ ਚ ਕਣਕ ਵੇਚ ਕੇ ਤੇ ਸ਼ਹਿਰ ਗਿਆ ਤੇ ਲਲਾਰੀ ਨੂੰ ਕਹਿਣ ਲੱਗਾ ਵੀ ਗੁਰਮੁਖਾ, ਮੇਰੀਆਂ ਪੱਗ ਰੰਗ ਦੇ ਤੇ ਰੰਗ ਪੱਕਾ ਲਾਈ। ਅੱਗੇ ਰਿਵਾਜ ਹੁੰਦਾ ਸੀ, ਲਲਾਰੀ ਲੋਕ ਮਾਇਆ ਲਾਉਂਦੇ ਸਨ, ਵਿੱਚ ਅਬਰਕ ਪਾਉਣਾ, ਲੋਕਾਂ ਨੇ ਫਰਲੇ ਛੱਡਣੇ ਦੋ ਦੋ। ਇਹ ਰਿਵਾਜ ਸੀ ਕਦੇ ਪੰਜਾਬ ਦਾ। ਉਹ ਜ਼ਿਮੀਦਾਰ ਉਹ ਪੇਂਡੂ ਗੱਭਰੂ ਉਹਨੂੰ ਕਹਿਣ ਲੱਗਾ ਵੀ ਮਿੱਤਰਾ, ਰੰਗ ਪੱਕਾ ਹੋਵੇ ਤੇ ਮੈਨੂੰ ਜਲਦੀ ਜਲਦੀ ਰੰਗ ਦੇ। ਉਹ ਕਹਿਣ ਲੱਗਾ, ਸਰਦਾਰ ਜੀ ਇਉਂ ਕਰੋ, ਆ ਮੇਰੇ ਕੋਲ ਪਰਨਾ ਲੈ ਜਾਓ, ਇਹਨੂੰ ਤੁਸੀਂ ਬੰਨ ਲਓ ਤੇ ਮੈਂ ਤੁਹਾਨੂੰ ਅੱਧੇ ਘੰਟੇ ਚ ਐਨ ਪੱਗ ਟੈਨਸ਼ਨ ਕਰਕੇ ਦੇ ਦਿਆਂਗਾ। ਲੈ ਜਿਆ ਜੀ, ਅੱਧੇ ਘੰਟੇ ਚ ਸਭ ਤਿਆਰ ਹੋ, ਸੁੱਕ ਜਾਏਗੀ, ਕਿਉਂਕਿ ਮੈਂ ਅਜੇ ਰੰਗ ਵੀ ਕੱਢਣਾ। ਉਹ ਜ਼ਿਮੀਦਾਰ ਨੇ ਵੱਟ ਕੇ ਲਾਰੀ ਦੇ ਮੂੰਹ ਦੇ ਚਪੇੜ ਕੱਢਵਾਈ। ਉਹ ਕਹਿਣ ਲੱਗਾ, ਬੇਵਕੂਫਾ, ਅਸੀਂ ਤਾਂ ਪੱਗ ਤੋਂ ਮਰਨ ਤੇ ਮਾਰਨ ਤੱਕ ਜਾਣੇ, ਤੂੰ ਕਹਿੰਦਾ ਮੈਨੂੰ ਪੱਗ ਲਾ ਦੇ? ਤੂੰ ਮੇਰੀ ਪੱਗ ਨੂੰ ਹੱਥ ਪਾਉਣਾ ਚਾਹੁੰਦਾ? ਉਹਨੇ ਨਾਲੇ ਤਾਂ ਆਪਣਾ ਮੂੰਹ ਮਲਿਆ ਤੇ ਨਾਲੇ ਕਹਿਣ ਲੱਗਾ, ਸਰਦਾਰ ਜੀ ਮੈਨੂੰ ਮਾਫ਼ੀ ਦਿਓ, ਇਹ ਪੱਗ ਰੰਗਾਉਣ ਵਾਸਤੇ ਤੁਹਾਨੂੰ ਪੱਗ ਦੇਣੀ ਪੈਗੀ ਮੈਨੂੰ, ਮੇਰੀ ਮਜਬੂਰੀ ਜੇ ਕੁੱਟ ਮੈਂ ਪਹਿਲਾਂ ਖਾ ਲਈ ਤੁਹਾਡੇ ਕੋਲੋਂ। ਵੀ ਜੇ ਕੋਈ ਤੁਹਾਨੂੰ ਸਿਆਣਾ ਲਾਰੀ ਮਿਲਦਾ ਨਾ, ਤੂੰ ਸਣੇ ਸਿਰ ਤੇ ਪੱਗ ਰੰਗਣ ਵਾਲਾ, ਉਹਨੂੰ ਦੇ ਦਿਓ ਜੀ, ਮੈਂ ਤਾਂ ਪੱਗ ਲਵਾ ਕੇ ਰੰਗ ਸਕਦਾ। ਉਹਨੇ ਦੋ ਚਾਰ ਦੁਕਾਨਾਂ ਹੋਰ ਫੇਰੀਆਂ, ਸਾਰਿਆਂ ਦੇ ਇੱਕੋ ਬੋਲੀ ਤੇ ਉਹ ਪਹਿਲੇ ਕੋਲ ਆਇਆ, ਕਹਿਣ ਲੱਗਾ ਵੀ ਗੁਰਮੁਖਾ, ਮੈਂ ਕਾਹਲੀ ਨਾ ਤੈਨੂੰ ਕਹਿ ਬੈਠਾ, ਤੈਨੂੰ ਮਾਫ਼ੀ ਦੇਈ, ਤੈਨੂੰ ਦੋ ਚਪੇੜਾਂ ਵੱਜ ਗਈਆਂ। ਉਹ ਕਹਿੰਦਾ ਕੋਈ ਗੱਲ ਨਹੀਂ ਸਰਦਾਰ ਜੀ, ਗਰੀਬ ਲੋਕ ਆ, ਅਸੀਂ ਖਾਂਦੇ ਰਹਿੰਦੇ ਹਾਂ। ਇਹ ਗੁਰਮੁਖ ਸਮਝਾਉਣ ਲਈ ਦ੍ਰਿਸ਼ਟਾਂਤ ਹੈ। ਅਸੀਂ ਵੀ ਚਾਹੁੰਦੇ ਵੀ ਸਾਨੂੰ ਗੁਰੂ ਦਾ ਰੰਗ ਚੜ੍ਹ ਜਾਵੇ, ਪਰ ਆਪਾਂ ਮਨ ਗੁਰੂ ਨੂੰ ਦੇਂਦੇ ਨਹੀਂ। ਜਿੰਨਾ ਚਿਰ ਮਨ ਮਰਜ਼ੀ ਕਰਾਂਗੇ, ਉਹਨਾਂ ਚਿਰ ਗੁਰੂ ਦਾ ਰੰਗ ਨਹੀਂ ਚੜ੍ਹਨਾ। ਗੁਰੂ ਨੂੰ ਮਨ ਦੇਣ ਦਾ ਮਤਲਬ ਕੇਵਲ ਇਹਨਾਂ, ਇਹ ਨਹੀਂ ਕਿ ਮਨ ਕਿਹੜਾ ਕੋਈ ਦਿਸਦਾ ਗੁੰਮ ਹੋ। ਮਨ ਦਾ ਅਰਥ ਹੈ ਸੋਚ, ਜਿਹੜੀ ਆਪਣੀ ਸੋਚ ਉਹ ਗੁਰੂ ਨੂੰ ਦੇ। ਆਪਾਂ ਸੋਚ ਆਪਣੀ ਕਰਦੇ ਹਾਂ, ਨਾ ਗੁਰੂ ਦਾ। ਗੁਰੂ ਨੂੰ ਮਨ ਦੇਣ ਦਾ ਭਾਵ ਇਹ ਜੋ ਆਪਾਂ ਮੱਥਾ ਟੇਕਦੇ ਹਾਂ ਨਾ, ਉਦੋਂ ਵੀ ਗੁਰਮੁਖੋ ਆਪ ਅਰਦਾਸ ਕਰਿਆ ਕਰੀਏ ਪਾਤਸ਼ਾਹ ਮੇਰੀ ਮਨ ਨੂੰ ਲੈ ਤੇ ਆਪਣਾ ਮਨ ਮਤ ਮੈਨੂੰ ਦੇ। ਕਹੋ ਕਬੀਰ ਬੁੱਧ ਹਿਰਲੀ ਮੇਰੀ ਬੁੱਧ ਬਦਲੀ ਸਿੱਧ ਪਾਈ। ਜਦੋਂ ਗੁਰੂ ਨੂੰ ਮਨ ਦਿਆਂਗੇ ਨਾ ਤੇ ਗੁਰਮੁਖੋ ਗੁਰੂ ਸਾਡੇ ਮਨ ਨੂੰ ਰੰਗੇਗਾ, ਸਾਰੇ ਕਾਰਜ ਹੋਣਗੇ। ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਕੌਣ ਨਾ ਵੀ ਭੰਗ। ਉਹ ਗੁਰਮੁਖਾ ਜਦੋਂ ਗੁਰੂ ਨੇ ਆਪਣੀ ਰਹਿਮਤ ਦਾ ਰੰਗ ਚਾੜ ਦਿੱਤਾ ਤੇ ਫਿਰ ਗੁਰਮੁਖਾ ਇਹ ਰੰਗ ਫਿੱਕਾ ਨੀ ਪੈਂਦਾ, ਇਹ ਰੰਗ ਉਤਰਦਾ ਨੀ। ਰਾਮ ਰੰਗ ਕਦੇ ਉਤਰ ਨਾ ਜਾਏ। ਜਿਹੜਾ ਪਰਮਾਤਮਾ ਦੇ ਨਾਮ ਦਾ ਰੰਗ ਹੈ ਨਾ, ਇਹ ਗੁਰਮੁਖੋ ਭਾਵੇਂ ਕੁਆਰੇ ਨਾਲ ਚੀਰਿਆ ਜਾਏ, ਭਾਵੇਂ ਕਿਸੇ ਦੇ ਬੰਦ ਬੰਦ ਕੱਟੇ ਜਾਣ, ਭਾਵੇਂ ਕਿਸੇ ਦੀ ਖੋਪੜੀ ਲਹਿ ਜਾਏ, ਇਹ ਰਾਮ ਦੇ ਰੰਗ ਦਾ ਰੰਗ ਉਤਰਦਾ ਨਹੀਂ। ਇੰਨਾ ਪੱਕਾ, ਇੰਨਾ ਗਾੜਾ ਹੈ। ਇਸ ਕਰਕੇ ਇਹ ਤਿੰਨ ਕਰਨ ਜੋ ਕੰਮ ਨੇ ਇੱਕ ਸ਼ਬਦ ਨਾਲ ਆਪਣੇ ਮਨ ਨੂੰ ਰੰਗਣਾ, ਦੂਜਾ ਕਿਸੇ ਨੂੰ ਦਇਆ ਕਰੀ ਇਸ ਗੱਲ ਨਾਲ ਪ੍ਰੇਮ ਕਰਨਾ, ਤੇ ਤੀਸਰਾ ਉਸ ਕਰਤੇ ਦੀ ਕੀ ਵਡਿਆਈ ਕਰਨੀ। ਕੀਰਤਨ ਦਾ ਅਰਥ ਹੁੰਦਾ ਕਰਤੇ ਦੀ ਵਡਿਆਈ, ਜਸ ਕਰਨਾ। ਸੋ ਇਸ ਪ੍ਰਕਾਰ ਇਹ ਤਿੰਨ ਕਰਮ ਹਨ।
ਮਿਟਾਂ ਚਰਿਤਰਾਗਤ ਭਰਮ ਮੋਹੰ,
ਕਹਿੰਦੇ ਇਸ ਪ੍ਰਕਾਰ ਤਿਸ ਪੁਰਸ਼ ਦਾ ਆਗਤ ਆਉਣਾ ਜਾਣਾ, ਜਿਹੜਾ ਸਰੂਪ ਵਿੱਚ ਭਰਮ ਅਤੇ ਸਰੀਰ ਦਾ ਮੋਹ ਹੈ ਨਾ, ਇਹ ਮਿਟ ਜਾਂਦਾ ਹੈ। ਤਤਰਾਗਤ ਅਰਥ ਹੁੰਦਾ ਆਉਣਾ ਜਾਣਾ, ਕਿਉਂਕਿ ਲਬ ਸਹਿ ਸਥਿਤੀ ਦੇ ਨੇ। ਜਿਹੜਾ ਮਨੁੱਖ ਭਰਮ ਵਿੱਚ ਪੈਂਦਾ, ਮੋਹ ਚ ਪੈਂਦਾ, ਭਰਮ ਕੀ ਹੁੰਦਾ ਹੈ? ਗੁਰਮੁਖੀ ਦੀ ਬਹੁਤ ਲੰਮੀ ਚੌੜੀ ਵਿਆਖਿਆ ਹੈ, ਕਿਤੇ ਫਿਰ ਕਰਾਂਗੇ। ਗੁਰਬਾਣੀ ਦੇ ਵਿੱਚ ਭਰਮ ਦੀ ਵਿਆਖਿਆ ਬਹੁਤ ਸੂਖਮ ਤੇ ਸਪਸ਼ਟ ਕੀਤੀ। ਇੱਕ ਥਾਂ ਤੇ ਬਾਬੇ ਨਾਮਦੇਵ ਦਾ ਸ਼ਬਦ ਹੈ, ਕਿਹਾ ਕਹੀਏ ਭਰਮ ਐਸਾ, ਜੈਸਾ ਮੰਨੀਏ ਹੋਏ ਨਾ ਤੈਸਾ। ਭਰਮ ਦੀ ਵਿਆਖਿਆ, ਭਰਮ ਕੀ ਹੈ? ਬਾਬਾ ਨਾਮਦੇਵ ਜੀ ਕਹਿੰਦੇ ਨੇ, ਕਿਹਾ ਕਹੀਏ ਕੀ ਆਖੀਏ, ਭਰਮ ਕੈਸਾ, ਭਰਮ ਕਿਹੋ ਜਿਹਾ? ਜੈਸਾ ਮੰਨੀਏ ਹੋਏ ਨਾ ਤੈਸਾ। ਆਪਾਂ ਜਿਹੋ ਜਿਹਾ ਮੰਨਦੇ ਅਸਲ ਵਿੱਚ ਉਹ ਨਾ ਹੋਵੇ। ਇੱਕ ਉਦਾਹਰਨ ਦਿਆਂ ਕੇਵਲ, ਹਨੇਰੇ ਵਿੱਚ ਰੱਸੀ ਪਈ ਹੈ ਤੇ ਆਪਾਂ ਆਵਾਜ਼ ਮਾਰਦੇ, ਪਈ ਡਾਂਗ ਲਿਆ ਜਿਹਾ ਸੱਪ ਮੇਰੇ ਮੰਜੇ ਦੇ ਲਾਗੇ ਲੰਮਾ ਪਿਆ, ਮੇਰੇ ਮੰਜੇ ਦੇ ਲਾਗੇ ਸੱਪ ਫਿਰਦਾ ਹੈ। ਉਹਦਾ ਪੁੱਤਰ ਦੀਵਾ ਲੈ ਕੇ ਆਇਆ, ਉਹਨੇ ਆਵਾਜ਼ ਮਾਰੀ ਆਪਣੇ ਦੂਜੇ ਬੇਟੇ ਨੂੰ, ਭਾਈ ਮਿੱਤਰਾ ਡਾਂਗ ਰਹਿਣ ਦੇ, ਇਹ ਤਾਂ ਰੱਸੀ ਪਈ ਹੈ। ਉਹ ਭਰਮ ਇਸ ਕਰਕੇ ਪਿਆ ਕਿਉਂਕਿ ਹਨੇਰਾ ਸੀ। ਇਸ ਕਰ ਗੁਰਮੁਖੋ ਅਗਿਆਨ ਦੇ ਹਨੇਰੇ ਕਰਕੇ ਆਪਾਂ ਨੂੰ ਕਈ ਤਰ੍ਹਾਂ ਦੇ ਭਰਮ ਪਏ ਨੇ। ਤੋ ਗੁਰਬਾਣੀ ਦਾ ਦੀਵਾ ਜਾਗਿਆ ਫਿਰ ਭਰਮ ਨਹੀਂ ਰਹੇਗਾ। ਮਟੰਤ ਤਤਰਾਗਤ ਭਰਮ ਮੋਹ, ਜਿਹੜਾ ਭਰਮ ਤੇ ਮੋਹ ਆਉਂਦਾ ਰਹਿੰਦਾ ਨਾ, ਇਹ ਮਿਟ ਜਾਂਦਾ ਹੈ। ਪਰ ਕਿਸ ਢੰਗ ਨਾਲ?
ਭਗਵਾਨ ਰਮਨੰ ਸਰਵਤਰ ਥਾਨਿਯੰ,
ਕਹਿੰਦੇ ਸਾਰੇ ਅਸਥਾਨਾਂ ਦੇ ਉੱਪਰ ਜਿਹੜਾ ਭਗਵਾਨ ਰਮਿਆ ਹੋਇਆ ਨਾ, ਜਦੋਂ ਇਹ ਮਨੁੱਖ ਪਰਮਾਤਮਾ ਨੂੰ ਉਸ ਨੂੰ ਨਿਸ਼ਚੇ ਕਰਦਾ ਹੈ। ਚੱਤਰ ਚੱਕਰ ਵਰਤੀ, ਚੱਤਰ ਚੱਕਰ ਭੁਗਤੇ, ਸਵਯੰ ਭਵ ਸੁਮੰਗ ਸਰਬਦਾ ਸਰਬ ਜੁਗਤੇ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਭੂਤੇ। ਚੱਤਰ ਚੱਕਰ ਕਰਤਾ, ਚੱਤਰ ਚੱਕਰ ਹਰਤਾ, ਚੱਤਰ ਚੱਕਰ ਵਰਤੀ, ਚੱਤਰ ਚੱਕਰ ਪ੍ਰਤੀ। ਉਹ ਚੌਂ ਚੱਕਾਂ ਚ ਵਿਆਪਕ ਹੈ, ਚਾਰ ਚੱਕਾਂ ਦਾ ਕਰਨ ਵਾਲਾ, ਚਾਰ ਚੱਕਾਂ ਨੂੰ ਦਾਸ ਕਰਨ ਵਾਲਾ ਹੈ। ਉਹ ਗੁਰਮੁਖਾ ਅੰਗ ਸੰਗ ਹੈ, ਤੇਰੇ ਅੰਦਰ ਵੀ ਹੈ ਤੇ ਤੇਰੇ ਬਾਹਰ ਵੀ ਹੈ। ਅੰਤਰ ਬਸੇ ਬਾਹਰ ਵੀ ਉਹੀ, ਕਲਾ ਤਾਰ ਜਿਨ ਸਗਲੀ ਮੋਹੀ। ਸੋ ਇਸ ਪ੍ਰਕਾਰ ਇਹ ਜਿਹੜਾ ਭਰਮ ਦਾ ਆਉਣਾ ਜਾਣਾ ਤੇ ਮੋਹ ਦਾ ਪ੍ਰਭਾਵ ਹੈ ਨਾ, ਇਹ ਪਿਆਰੋ ਤਦੋਂ ਮਿਟੇਗਾ ਜਦੋਂ ਇਹ ਮਨੁੱਖ ਪਰਮਾਤਮਾ ਨੂੰ ਸਰਬ ਵਿਆਪੀ ਮੰਨ ਲੈ, ਜਦੋਂ ਉਹਨੂੰ ਅੰਗ ਸੰਗ ਪ੍ਰਤੀਤ ਕਰ ਲੈ,
ਦ੍ਰਿਸ਼ਟੋਇੰ ਅਮੋਘ ਦਰਸ਼ਨੰ,
ਉਹਨਾਂ ਪੁਰਸ਼ ਭਗਵਾਨ ਦੇ ਅਮੋਘ ਦਰਸ਼ਨ ਸਫਲ ਦਰਸ਼ਨਾਂ ਨੂੰ ਅੱਖਾਂ ਨਾਲ ਵੇਖਦਾ ਹੈ। ਉਸ ਪੁਰਖ ਦਾ ਸਫਲ ਦਰਸ਼ਨ ਦ੍ਰਿਸ਼ਟ ਦੇਖਣੇ ਯੋਗ ਹੋ ਜਾਂਦੀ, ਭਾਵ ਉਹ ਜਿਹਨੂੰ ਵੇਖ ਲੈ ਨਾ ਉਹਦੀ ਕਲਿਆਣ ਕਰਦਾ, ਉਹ ਮਨੁੱਖ ਜਿਹੜਾ ਪਰਮਾਤਮਾ ਨੂੰ ਸਰਬ ਵਿਆਪੀ ਜਾਣਦਾ ਨਾ, ਉਹਦੀ ਨਿਗਾਹ ਵਿੱਚ ਇੰਨਾ ਬਾਹਲ ਆ ਜਾਂਦਾ, ਇੰਨੀ ਸੱਤਿਆ ਆ ਜਾਂਦੀ ਹੈ ਵੀ ਉਹ ਦੂਜਿਆਂ ਨੂੰ ਪਰਮਾਤਮਾ ਵਿਖਾਉਣ ਦੇ ਸਮਰੱਥ ਹੋ ਜਾਂਦਾ ਹੈ, ਇੰਨਾ ਬਾਹਲ ਹੋ ਜਾਂਦਾ ਉਸ ਮਨੁੱਖ ਵਿੱਚ।
ਬਸੰਤ ਸਾਧ ਰਸਨਾ,
ਆਖਿਰਕਾਰ ਉਹਨਾਂ ਸਵਾਲ ਕੀਤਾ, ਮਹਾਰਾਜ ਜਿਹੜਾ ਪਰਮਾਤਮਾ ਹੈ ਉਹ ਵਸਦਾ ਕਿੱਥੇ ਹੈ? ਭਾਵੇਂ ਪ੍ਰਧਾਨ ਮੰਤਰੀ ਦਾ ਬਾਲ ਸਾਰੇ ਦੇਸ਼ ਤੇ ਚੱਲਦਾ, ਹੁਕਮ ਚੱਲਦਾ, ਪਰ ਆਖਿਰਕਾਰ ਉਹਦਾ ਰੈਜੀਡੈਂਸੀ ਹੈ, ਰਾਸ਼ਟਰਪਤੀ ਭਵਨ ਚ ਰਹਿੰਦਾ, ਪ੍ਰਧਾਨ ਮੰਤਰੀ ਆਪਣੀ ਪ੍ਰਧਾਨ ਮੰਤਰੀ ਦੀ ਕੋਠੀ ਅੱਡ ਹੈ, ਮੁੱਖ ਮੰਤਰੀ ਦੀ ਅੱਡ ਹੈ, ਮੁੱਖ ਮੰਤਰੀ ਦਾ ਸਾਰੇ ਸਟੇਟ ਵਿੱਚ ਹੁਕਮ ਚੱਲਦਾ ਹੈ, ਪਰ ਉਹਦੀ ਕੋਈ ਰੈਜੀਡੈਂਸੀ ਹੈ, ਕੋਈ ਨਿਵਾਸ ਸਥਾਨ ਹੈ। ਇਸ ਪ੍ਰਕਾਰ ਗੁਰਦੇਵ ਕਹਿੰਦੇ, ਭਾਈ ਜਿਹੜਾ ਪਰਮਾਤਮਾ ਨਾ ਉਹ ਸੰਤਾਂ ਦੀ ਰਸਨਾ ਤੇ ਵਸਦਾ ਹੈ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਉਹਦਾ ਪਰਮਾਤਮਾ ਪ੍ਰਭੂ ਦੇ ਪਿਆਰਿਆਂ ਦੀ ਜਵਾਨ ਤੇ ਵਸਦਾ ਹੈ।
ਹਰ 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 ਹਰੇ ਨਾਨਕ ਪ੍ਰੇਮ ਜਾਪ ਜਪਣਾ,
ਜੋ ਹਰੀ ਹਰ ਇੱਕ ਦੇ ਜੀਵਾਂ ਦੇ ਹਰੇ ਕਰਨ ਵਾਲਾ ਤੇ ਪਿਆਰੇ ਹਰੀ ਦੇ ਜਪ ਨੂੰ ਜੋ ਜਪਣਾ ਕਰਦੇ ਨੇ, ਉਹਨਾਂ ਸੰਤਾਂ ਦੀ ਰਸਨਾ ਦੇ ਉੱਪਰ ਪਰਮਾਤਮਾ ਵਸਦਾ ਹੈ। ਉਹ ਦੁੱਖਾਂ ਦਾ ਹਾਰਕ ਹੈ, ਉਹ ਹਰੇ ਭਰੇ ਕਰਨ ਵਾਲਾ, ਮਨ ਕਰਕੇ ਉਸ ਹਰੀ ਦਾ ਨਾਮ ਲੈ, ਬਾਣੀ ਕਰਕੇ ਹਰੀ ਦਾ ਨਾਮ ਲੈ, ਗੁਰਮੁਖਾ ਸਰੀਰ ਕਰਕੇ ਹਰੀ ਦਾ ਨਾਮ ਲੈ, ਉਹ ਤੇਰੇ ਦੁੱਖਾਂ ਨੂੰ ਹਰ ਲਏਗਾ, ਉਹ ਤੈਨੂੰ ਹਰੇ ਭਰੇ ਕਰ ਦੇਗਾ, ਪਰ ਜਾਪ ਇੱਕ ਦਾ ਕਰੇ। ਹਿੰਦੂ ਮਤ ਵਿੱਚ ਆਪਾਂ ਕਿਸੇ ਦਾ ਖੰਡਨ ਨਹੀਂ ਕਰ ਸਕਦੇ, ਉਹ ਕੋਈ ਤਾਂ ਦੁਰਗਾ ਦੇਵੀ ਦਾ ਜਾਪ ਕਰਦਾ, ਕੋਈ ਨੈਣਾ ਦੇਵੀ ਦਾ ਜਾਪ ਕਰਦਾ, ਕੋਈ ਵੈਸ਼ਨੋ ਦੇਵੀ ਦਾ ਜਾਪ ਕਰਦਾ, ਕੋਈ ਸ਼ਿਵਜੀ ਮਹਾਰਾਜ ਦਾ ਜਾਪ ਕਰਦਾ, ਕੋਈ ਸ਼੍ਰੀ ਰਾਮ ਚੰਦਰ ਦੀ ਆਰਾਧਨਾ ਕਰਦਾ, ਪਰ ਮੇਰੀ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਸਾਰਿਆਂ ਦਾ ਇੱਕ ਮਾਲਕ ਹੈ ਨਾ, ਉਸ ਪਰਮਾਤਮਾ ਦਾ ਜਾਪ ਕਰ, ਤੇਰੀ ਵੀ ਕਲਿਆਣ ਹੋਵੇਗੀ ਔਰ ਤੇਰਾ ਇਹ ਜੀਵਨ ਸਫਲ ਹੋਵੇਗਾ। ਗੁਰੂ ਬਾਬਾ ਸਾਡੇ ਤੇ ਵੀ ਦਇਆ ਕਰ, ਇਹ ਪਵਿੱਤਰ ਸਥਾਨ ਸਾਡੇ ਜੀਵਨ ਦਾ ਅੰਗ ਬਣ, ਫੁੱਲਾਂ ਚੁੱਕਾਂ ਦੀ ਮੁਆਫੀ ਜੀ।
ਦ੍ਰਿਸ਼ਟੋਇੰ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ, ਹਰ 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 ਹਰੇ ਨਾਨਕ ਪ੍ਰੇਮ ਜਾਪ ਜਪਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।